SBS ਪੰਜਾਬੀ ਪ੍ਰੋਗਰਾਮ ਦੇ ਸਰੋਤਿਆਂ ਨੂੰ ਦੱਸ ਦਈਏ ਜੀ ਕਿ ਸਮਾਂ ਹੁਣ ਫੇਰ ਆ ਗਿਆ ਹੈ ਮੋਹਣੀ ਜੀ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਸੁਣਨ ਦਾ। ਇਸ ਵਾਸਤੇ ਸਾਡੇ ਨਾਲ ਇੰਡੀਆ ਤੋਂ ਜੁੜ ਵੀ ਚੁੱਕੇ ਹਨ ਮੋਹਣੀ ਜੀ, ਬਹੁਤ ਬਹੁਤ ਨਿੱਘਾ ਤੇ ਗੂੜਾ ਸਵਾਗਤ ਹੈ ਜੀ ਤੁਹਾਡਾ।
ਸਤਿ ਸ੍ਰੀ ਅਕਾਲ, ਮੇਰਾ ਬਹੁਤ ਬਹੁਤ ਪਿਆਰ ਤੇ ਬਹੁਤ ਬਹੁਤ ਆਸ਼ੀਰਵਾਦ ਆਸਟ੍ਰੇਲੀਆ ਦੇ ਵਸਣ ਵਾਲੇ ਆਪਣੇ ਭੈਣਾਂ ਭਰਾਵਾਂ ਨਾਲ। ਮੈਂ ਮੇਰੀ ਗਹਿਰੀ ਸਾਂਝ ਪੈ ਗਈ ਹੈ ਔਰ ਮੈਂ ਵੀ ਉਡੀਕਦੀ ਰਹਿੰਦੀ ਹਾਂ ਕਿ ਕਦੋਂ ਮੈਂ ਤੁਹਾਡੀ ਗੱਲ ਮਿਲਾਂ। ਮੇਰੀ ਬਹੁਤ ਬਹੁਤ ਸਤਿ ਸ੍ਰੀ ਅਕਾਲ।
ਸਾਂਝ ਤੇ ਵਾਕਈ ਬਹੁਤ ਡੂੰਘੀ ਹੋ ਗਈ ਹੈ, ਸੋ ਚਲੋ ਅਸੀਂ ਸਾਂਝ ਨੂੰ ਹੋਰ ਅੱਗੇ ਵਧਾਈਏ ਤੇ ਦੱਸੋ ਜੀ ਅੱਜ ਦਾ ਪਹਿਲਾ ਅਖਾਣ ਕੀ ਰੱਖਣ ਲੱਗੇ ਹੋ ਸਾਡੇ ਸਾਹਮਣੇ?
ਪਹਿਲਾ ਅਖਾਣ ਹੈ ਜੀ ਕਿ ਸਾਵਣ ਦੇ ਅੰਨੇ ਨੂੰ ਹਰਿਆਲੀ ਦਿਸਦੀ ਹੈ। ਸਾਵਣ ਦੇ ਅੰਦੇ ਨੂੰ ਰੈਲੀ ਦਿਸਦੀ ਹੈ, ਕਹਿਣ ਦਾ ਮਤਲਬ ਇਹ ਹੈ ਕਿ ਆਮ ਤੌਰ ਤੇ ਦੇਖਿਆ ਗਿਆ ਅਗਰ ਦੋ ਬੰਦੇ ਜਾਂ ਚਾਰ ਬੰਦੇ ਮਿਲਦੇ ਹਨ ਤੇ ਇੱਕ ਬੰਦਾ ਇਹੋ ਜਿਹਾ ਹੁੰਦਾ ਹੈ ਜੋ ਆਪਣੀ ਤਾਰੀਫ ਕਰਦਾ ਹੈ, ਆਪਣੇ ਬੱਚਿਆਂ ਦੀ, ਆਪਣੇ ਬਿਜ਼ਨਸ ਦੀ, ਆਪਣੇ ਭੈਣਾਂ ਭਰਾਵਾਂ ਨੂੰ ਤਾਂ ਛੋੜ ਹੀ ਦਿੰਦਾ ਪਰ ਸਿਰਫ ਆਪਣੀ ਫੈਮਿਲੀ ਦੀ ਔਰ ਆਪਣੀ ਤਾਰੀਫ ਕਰਦਾ ਹੈ। ਤੇ ਕਈ ਵਾਰੀ ਵਿੱਚ ਕੋਈ ਬੈਠਾ ਹੁੰਦਾ ਹੈ ਤੇ ਉਹ ਬੜਾ ਖਿੱਚ ਜਾਂਦਾ ਹੈ ਉਹਦੀਆਂ ਗੱਲਾਂ ਸੁਣ ਸੁਣ ਕੇ, ਹਰ ਵਾਰੀ ਇਹਦੀ ਗੱਲਾਂ ਸੁਣ ਕੇ ਉਹ ਤੰਗ ਆ ਕੇ ਇੱਕ ਦਿਨ ਕਹਿ ਦਿੰਦਾ ਬਾਈ ਠੀਕ ਹੈ ਠੀਕ ਹੈ, ਸਾਵਣ ਦੇ ਅੰਨੇ ਨੂੰ ਹਰਿਆਲੀ ਦਿੱਤੀ ਹੈ। ਤੋ ਕਹਿਣ ਦਾ ਮਤਲਬ ਇਹ ਹੈ ਕਿ ਸਾਵਣ ਦੇ ਮਹੀਨੇ ਵਿੱਚ ਅਗਰ ਕਿਸੇ ਇਨਸਾਨ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਜਾਂਦੀ ਹੈ ਤੇ ਉਹਦੀਆਂ ਅੱਖਾਂ ਦੇ ਵਿੱਚ ਉਹੀ ਸੀਨ ਪੈਦ ਹੋ ਜਾਂਦਾ ਹੈ ਜੋ ਕਿ ਉਹਨੇ ਆਖਰੀ ਵਾਰ ਦੇਖਿਆ ਹੁੰਦਾ ਹੈ। ਚਾਰੋ ਪਾਸੇ ਸਾਵਣ ਦਾ ਮਹੀਨਾ, ਹਰੇ ਹਰੇ ਪੇੜ ਪੌਦੇ, ਖਿਲਦੇ ਹੋਏ ਫੁੱਲ, ਉਹੀ ਉਸਨੂੰ ਇੱਕ ਸੀਨ ਜੇ ਹੁੰਦਾ ਹੈ ਉਹਦੀ ਅੱਖਾਂ ਦੇ ਵਿੱਚ ਕੈਦ ਹੋ ਜਾਂਦਾ ਹੈ ਔਰ ਉਸਨੂੰ ਉਹੀ ਉਹੀ ਦਿਸਦਾ ਹੈ। ਉਹ ਲੋਕ ਉਹਨਾਂ ਨੂੰ ਸਭ ਨੂੰ ਆਪਣੀ ਉਸੀ ਸੀਨ ਦੇ ਬਾਰੇ ਚ ਗੱਲ ਕਰਦਾ ਹੈ। ਉਹੀ ਹਾਲ ਉਸ ਬੰਦੇ ਦਾ ਹੁੰਦਾ ਹੈ ਜੋ ਕਿ ਆਪਣੀ ਤਾਰੀਫ ਕਰਦਾ ਹੈ। ਉਹ ਸਾਵਣ ਦੇ ਬੰਦੇ ਨੂੰ ਤੇ ਵਿਚਾਰੇ ਨੂੰ ਜਿਹੜਾ ਅੱਖਾਂ ਕੱਢੀਆਂ ਜਾਂਦੀਆਂ ਉਹ ਤੇ ਮਜਬੂਰ ਹੁੰਦਾ ਹੈ, ਉਸਨੂੰ ਤੇ ਕੋਈ ਪਤਾ ਨੀ ਹੁੰਦਾ। ਲੇਕਿਨ ਜਿਹੜੇ ਅਸੀਂ ਲੋਕ ਹੁੰਦੀਆਂ ਜਿਹੜੀਆਂ ਆਪਣੀਆਂ ਹੀ ਤਾਰੀਫਾਂ ਕਰਦੇ ਹਾਂ ਦੂਜੇ ਸੁਣਦੀਆਂ ਹੀ ਨਹੀਂ ਆ, ਉਸ ਵਾਸਤੇ ਕਹਾਵਤ ਬਹੁਤ ਹੀ ਖੜੀ ਬੈਠਦੀ ਹੈ ਕਿ ਸਾਵਣ ਦੇ ਬੰਦੇ ਨੂੰ ਹਰਿਆਲੀ ਨਜ਼ਰ ਆਉਂਦੀ ਹੈ, ਦੂਸਰਾ ਕੁਛ ਨਜ਼ਰ ਨਹੀਂ ਆਉਂਦਾ।
ਮਤਲਬ ਆਪਣਾ ਢੰਡੋਰਾ ਕੁੱਟੀ ਜਾਓ। ਅੱਜ ਕੱਲ ਇੱਥੇ ਇਲੈਕਸ਼ਨਾਂ ਦਾ ਦੌਰ ਹੈ, ਅਸੀਂ ਇਹ ਤਾਂ ਬਹੁਤ ਸੁਣ ਰਹੇ ਸਾਰੀਆਂ ਪਾਰਟੀਆਂ ਤੋਂ। ਹਾਂਜੀ ਚਲੋ ਠੀਕ ਹੈ ਜੀ, ਅੱਜ ਦਾ ਦੂਜਾ ਖਾਣ ਕੀ ਹੈ?
ਦੂਜਾ ਖਾਣ ਇਹ ਹੈ ਆਪਣੀ ਇੱਜ਼ਤ ਆਪਣੇ ਹੱਥ। ਅਗਰ ਤੁਸੀਂ ਜ਼ਿੰਦਗੀ ਵਿੱਚ ਕਿਸੇ ਹੋਰ ਦੀ ਇੱਜ਼ਤ ਨਹੀਂ ਕਰਦੇ ਹੋ ਤੇ ਇਹ ਬਿਲਕੁਲ ਨਾ ਚਾਹੋ ਕਿ ਤੁਹਾਡੀ ਇੱਜ਼ਤ ਉਹ ਕਰੇਗਾ। ਅਗਰ ਅਸੀਂ ਕਿਸੇ ਆਪਣੀ ਇੱਜ਼ਤ ਕਰਾਉਣਾ ਚਾਹੁੰਦੇ ਹਾਂ ਤੇ ਪਹਿਲੇ ਸਾਨੂੰ ਦੂਸਰੇ ਦੀ ਇੱਜ਼ਤ ਕਰਨੀ ਸਿੱਖਣੀ ਪੈਂਦੀ ਹੈ। ਅਗਰ ਅਸੀਂ ਦੂਸਰੇ ਨਾਲ ਉਲਟਾ ਸਿੱਧਾ ਬੋਲਾਂਗੇ, ਉਲਟੇ ਬੋਲ ਬੋਲਾਂਗੇ, ਖੋਰੇ ਬੋਲ ਬੋਲਾਂਗੇ ਤੇ ਅਗਲਾ ਵੀ ਸਾਨੂੰ ਉਸੇ ਤਰ੍ਹਾਂ ਜਵਾਬ ਦੇਗਾ। ਤੁਸੀਂ ਅਗਰ ਕਿਸੇ ਬੱਚੇ ਨਾਲ ਵੀ ਪਿਆਰ ਨਾਲ ਗੱਲ ਕਰਦੇ ਹੋ ਤੇ ਉਹ ਬੱਚਾ ਤੁਹਾਡੇ ਕੋਲ ਪਿਆਰ ਨਾਲ ਆ ਕੇ ਬੈਠਦਾ ਹੈ, ਤੁਹਾਡੀ ਗੱਲ ਸੁਣਦਾ ਹੈ, ਤੁਹਾਡੀ ਗੋਦੀ ਚਾਹੁੰਦਾ ਹੈ। ਅਗਰ ਤੁਸੀਂ ਬੱਚੇ ਨੂੰ ਇੱਕ ਵਾਰੀ ਖੋੜਾ ਬੋਲਦੇ ਹੋ ਤੇ ਉਹ ਬੱਚਾ ਤੁਹਾਡੇ ਕੋਲ ਦੂਰ ਡਰ ਜਾਂਦਾ ਹੈ, ਉਹ ਵੀ ਨਹੀਂ ਚਾਹੁੰਦਾ ਕਿ ਉਹ ਤੁਹਾਡੇ ਕੋਲ ਆਵੇ। ਅਗਰ ਬੱਚੇ ਦੀ ਇਹ ਹਾਲ ਹੈ ਤੇ ਵੱਡਿਆਂ ਦੀ ਤੇ ਹੈ ਹੀ ਹੈ। ਇਸ ਕਰਕੇ ਆਪਣੀ ਇੱਜ਼ਤ ਆਪਣੇ ਹੱਥ ਹੈ। ਅਗਰ ਤੁਸੀਂ ਕਿਸੇ ਨੂੰ ਬਹੁਤ ਖੋੜਾ ਬੋਲੋਗੇ ਔਰ ਉਹਦੀ ਇੱਜ਼ਤ ਨਹੀਂ ਕਰੋਗੇ ਔਰ ਉਹ ਤੁਸੀਂ ਚਾਹੋਗੇ ਕਿ ਉਹ ਤੁਹਾਡੀ ਇੱਜ਼ਤ ਕਰੇ ਤੇ ਪਹਿਲੇ ਬੰਦੇ ਨੂੰ ਦੂਸਰੇ ਦੀ ਇੱਜ਼ਤ ਕਰਨੀ ਸਿੱਖਣੀ ਚਾਹੀਦੀ ਹੈ, ਤਾਂ ਹੀ ਅਗਲਾ ਤੁਹਾਡੀ ਇੱਜ਼ਤ ਕਰੇਗਾ। ਕਿਉਂਕਿ ਅੱਜ ਕੱਲ੍ਹ ਉਹ ਜ਼ਮਾਨਾ ਆ ਗਿਆ ਹੈ ਕਿ ਜੀ ਬੋਲੋ ਤੇ ਜੀ ਸੁਣੋ, ਕਿ ਅਗਰ ਤੁਸੀਂ ਨਾ ਨਾ ਬੋਲੋ ਰਹੋਗੇ ਅਗਲੇ ਨੂੰ ਬੁਤਕਾਰਦੇ ਰਹੋਗੇ ਤੇ ਅਗਲਾ ਤੁਹਾਡੇ ਨੇੜੇ ਨਹੀਂ ਆਏਗਾ। ਇਸ ਕਰਕੇ ਤੁਸੀਂ ਹਮੇਸ਼ਾ ਆਪਣੀ ਇੱਜ਼ਤ ਤੁਹਾਡੇ ਆਪਣੇ ਹੱਥ ਹੈ। ਅਗਰ ਤੁਸੀਂ ਆਪਣੀ ਇੱਜ਼ਤ ਕਰਾਉਣਾ ਚਾਹੁੰਦੇ ਹੋ ਪਹਿਲੇ ਦੂਸਰੇ ਦੀ ਇੱਜ਼ਤ ਕਰਨਾ ਸਿੱਖੋ, ਬਸ ਇਹੀ ਮੇਰਾ ਕਹਿਣ ਦਾ ਮਤਲਬ ਹੈ
ਜੀ। ਨਹੀਂ ਇਹ ਤੇ ਵਾਕਈ ਜੀਵਨ ਦੀ ਬਹੁਤ ਡੂੰਘੀ ਸਚਿਆਈ ਹੈ, ਜਿੰਨੀ ਸ਼ੱਕਰ ਪਾਵਾਂਗੇ ਉਨਾ ਮਿੱਠਾ ਹੋਵੇਗਾ ਨਾ ਜੀ। ਇੱਕ ਹੋਰ ਗੱਲ ਵੀ ਕਹੀ ਜਾਂਦੀ ਹੈ ਨਾ ਕਿ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ, ਸੋ ਤੁਸੀਂ ਉਹੀ ਸ੍ਰਿਸ਼ਟੀ ਰਚਦੇ ਹੋ ਜੋ ਤੁਸੀਂ ਆਪਣੇ ਕੰਮ ਕਾਜ ਕਰਦੇ ਹੋ। ਚੰਗਾ ਬੋਲੋਗੇ ਤੇ ਤੁਹਾਨੂੰ ਚੰਗਾ ਵੀ ਕੋਈ ਹੋਰ ਬੋਲੇਗਾ। ਬਹੁਤ ਸੋਹਣੀ ਗੱਲ।
ਮੈਂ ਹੁਣ ਇੱਕ ਛੋਟੀ ਜਿਹੀ ਹੋਰ ਖਾਣ ਵੀ ਕਹਿ ਸਕਦੇ ਹੋ ਰੱਖ ਰਹੀ ਹਾਂ, ਖਾਣ ਇਹ ਹੀ ਹੈ, ਖਾਓ ਮੇਰੇ ਕੰਠੋ ਤੇ ਖਾਓ ਮੇਰੇ ਗੈਰੋਂ, ਖਾਓ ਮੇਰੇ ਕੰਠਿਓ, ਕੰਠਿਓ ਮਤਲਬ ਜਿਹੜੇ ਗੱਲੇ ਚ ਕੰਠੇ ਪਾਉਂਦੇ, ਖਾਓ ਮੇਰੇ ਕੰਠਿਓ ਤੇ ਖਾਓ ਮੇਰੇ ਬਾਲਿਓ। ਇੱਕ ਬੰਦਾ ਸੀ, ਉਹਦਾ ਵਿਆਹ ਹੁੰਦਾ ਹੈ, ਉਹ ਸਹੁਰੇ ਜਾਂਦਾ ਹੈ, ਉਹ ਮਤਲਬ ਬਿਲਕੁਲ ਹੀ ਵਿਚਾਰਾ ਨਵਾਲਾ ਜਿਹਾ ਹੁੰਦਾ ਹੈ। ਉਹ ਸਹੁਰੇ ਘਰ ਜਾਂਦਾ ਹੈ ਤੇ ਉਹਦੇ ਸਸੁਰਾਲ ਵਾਲੇ, ਉਹਦੀ ਸੱਸ ਸਹੁਰਾ ਜਾਂ ਉਹਦੀ ਸਾਲੀਆਂ ਉਹਦੀ ਕੋਈ ਇੱਜ਼ਤ ਨਹੀਂ ਕਰਦੀਆਂ ਔਰ ਨਾ ਉਹਨੂੰ ਚੰਗਾ ਖਾਣ ਨੂੰ ਦਿੰਦੀਆਂ, ਨਾ ਉਹਦੀ ਇੱਜ਼ਤ ਕਰਕੇ ਉਹਨੂੰ ਬਿਠਾਉਂਦੀਆਂ। ਤੇ ਜੋ ਇੱਕ ਦਿਨ ਰਹਿੰਦਾ ਔਰ ਕਲਪਦਾ ਕਲਪਦਾ ਰਹਿੰਦਾ ਔਰ ਫਿਰ ਉਹ ਵਾਪਸ ਘਰ ਆ ਜਾਂਦਾ ਤੇ ਉਹਨੂੰ ਦਿਲ ਵਿੱਚ ਇੱਕ ਬੜਾ ਕਾਹ ਹੁੰਦਾ ਹੈ ਕਿ ਇਹ ਮੇਰਾ ਕੀ ਹੋਇਆ। ਉਸਨੂੰ ਇੰਨਾ ਦੁੱਖ ਲੱਗਦਾ ਹੈ ਕਿ ਉਹ ਘਰੋਂ ਚਲਾ ਜਾਂਦਾ ਹੈ ਔਰ ਕੁਛ ਸਾਲ ਬਾਅਦ ਉਹ ਫਿਰ ਘਰ ਵਾਪਸ ਆਉਂਦਾ ਹੈ ਔਰ ਘਰ ਵਾਪਸ ਜਦ ਆਉਂਦਾ ਹੈ ਵਪਾਰ ਕਰਕੇ ਤੇ ਉਹ ਬੜਾ ਹੀ ਅਮੀਰ ਬੰਦਾ ਬਣ ਜਾਂਦਾ ਹੈ, ਅਮੀਰ ਬੰਦਾ ਬਣ ਜਾਂਦਾ ਹੈ ਤੇ ਉਹ ਫਿਰ ਆਪਣੀ ਵੋਟੀ ਨੂੰ ਲੈ ਕੇ ਫਿਰ ਆਪਣੇ ਛੋੜੇ ਘਰ ਆਉਂਦਾ ਹੈ, ਘੋੜੇ ਗਾੜੀਆਂ ਤੇ ਲਾਲ ਲੈ ਕੇ ਨੌਕਰ ਸ਼ੌਕਰ ਨਾਲ ਲੈ ਕੇ ਜਦ ਆਉਂਦਾ ਹੋਵੇ ਤੇ ਉਹਦੇ ਸਹੁਰੇ ਦੇਖਦੇ ਹਨ ਤੇ ਉਹਦੀ ਬੜੀ ਇੱਜ਼ਤ ਕਾਂ ਉਹ ਭਗਤ ਕਰਦੇ ਹਨ। ਉਹ ਛੱਤੀ ਪ੍ਰਕਾਰ ਦੇ ਉਹਦੇ ਭੋਜਨ ਬਣਾਉਂਦੇ ਆ, ਰਹਿੰਦੇ ਆ, ਉਹਦੇ ਵਾਸਤੇ ਸਭ ਕੁਛ ਕਰਦੇ ਹਨ ਔਰ ਬਹੁਤ ਹੀ ਮਾਣ ਦਿੰਦੇ ਹਨ। ਤੇ ਜਦ ਉਹਦੇ ਸਾਹਮਣੇ ਖਾਣੇ ਦੀ ਥਾਲੀ ਰੱਖਦੇ ਹਨ ਤੇ ਉਹ ਬੈਠਦਾ ਹੈ ਤੇ ਉਹਦੇ ਕੰਨਾਂ ਚ ਤੇ ਗੱਲਾਂ ਚ ਗਹਿਣੇ ਹੁੰਦੇ, ਗੱਲਾਂ ਗੱਲੇ ਚ ਵੱਡੇ ਵੱਡੇ ਕੰਠੇ ਹੁੰਦੇ ਹਨ ਸੋਨੇ ਦੇ, ਕੰਨਾਂ ਚ ਵੱਡੀਆਂ ਹੁੰਦੀਆਂ ਵਾਲੀਆਂ ਹੁੰਦੀਆਂ ਹਨ, ਹੱਥਾਂ ਚ ਮੋਟੇ ਮੋਟੇ ਕੰਗਣ ਹੁੰਦੇ ਹਨ। ਤੇ ਉਹ ਕੀ ਕਰਦਾ, ਸਾਰੇ ਉਤਾਰ ਕੇ ਤੇ ਥਾਲੀ ਵਿੱਚ ਰੱਖ ਦਿੰਦਾ। ਉਹ ਥਾਲੀ ਵਿੱਚ ਰੱਖ ਕੇ ਤੇ ਉਹ ਕਹਿੰਦਾ, ਖਾਓ ਮੇਰੇ ਗਹਿਣੋ, ਖਾਓ ਮੇਰੇ ਕੰਠਿਓ, ਖਾਓ ਮੇਰੇ ਵਾਲਿਓ, ਖਾਓ ਮੇਰੇ ਗਹਿਣੇ। ਤੇ ਸੱਸ ਸੋਹਰਾ ਔਰ ਪਰਿਵਾਰ ਵਾਲੇ ਬੜੇ ਹੈਰਾਨ ਹੁੰਦੇ, ਉਹ ਕਹਿੰਦੇ ਬਈ ਇਹ ਕੀ ਗੱਲ ਹੈ। ਉਹ ਚੁੱਪ ਹੁੰਦਾ, ਫਿਰ ਵੀ ਉਹ ਪੁੱਛਦੇ ਕਿਉਂ ਕਹਿੰਦੇ ਪਿਓ ਤੁਸੀਂ? ਉਹ ਕਹਿੰਦਾ ਜੀ ਦੇਖੋ ਜੀ, ਬੰਦਾ ਤੇ ਮੈਂ ਹੋਈ ਹਾਂ, ਜਾਂ ਮੈਂ ਤੁਹਾਡੇ ਘਰ ਪਹਿਲੇ ਆਇਆ ਸੀ, ਉਸ ਵਕਤ ਤੁਸੀਂ ਮੇਰੀ ਖਾਣੇ ਦੀ ਇੱਜ਼ਤ ਨਹੀਂ ਕੀਤੀ ਸੀ, ਅੱਜ ਮੇਰਾ ਗਹਿਣੇ ਕੰਠੇ ਦੇਖ ਕੇ, ਮੇਰਾ ਰੁਤਬਾ ਦੇਖ ਕੇ ਤੁਸੀਂ ਮੇਰੀ ਇੱਜ਼ਤ ਕਰ ਰਹੇ ਹੋ, ਸੋ ਤੁਸੀਂ ਮੈਨੂੰ ਨਹੀਂ ਪੁੱਛ ਰਹੇ ਹੋ, ਮੇਰੀ ਪੈਸੇ ਨੂੰ ਪੁੱਛ ਰਹੇ ਹੋ। ਇਹ ਕਈ ਵਾਰੀ ਜ਼ਿੰਦਗੀ ਚ ਦੇਖਣ ਜਾਂਦਾ ਹੈ, ਕਈ ਬੰਦਿਆਂ ਨੂੰ ਜਿਹੜੇ ਬੇਚਾਰੇ ਗਰੀਬ ਹੁੰਦੇ ਨੇ ਅਸੀਂ ਬਿਲਕੁਲ ਭਾਗੇ ਨਹੀਂ ਪਾਉਂਦੇ, ਲੇਕਿਨ ਉਸੇ ਬੰਦੇ ਕੋਲ ਜਦ ਪੈਸਾ ਆ ਜਾਂਦਾ ਤੇ ਅਸੀਂ ਉਹਨੂੰ ਹਰ ਤਰ੍ਹਾਂ ਨਾਲ ਇੱਜ਼ਤ ਦੇਣੀ ਸ਼ੁਰੂ ਕਰ ਦਿੰਦੇ ਆ। ਸੋ ਇਹ ਕਹਾਵਤ ਇਸ ਉੱਤੇ ਲਾਗੂ ਹੁੰਦੀ ਹੈ
ਜੀ, ਪੈਸੇ ਨੂੰ ਸਲਾਮ ਇਹ ਦੁਨੀਆ ਆਖਦੀ ਹੈ। ਇਹ ਤੇ ਬਿਲਕੁਲ ਜਗ ਜ਼ਾਹਿਰ ਗੱਲ ਹੈ, ਬੜੀ ਅਫਸੋਸ ਦੀ ਗੱਲ ਹੈ ਕਿ ਕਦਰਾਂ ਕੀਮਤਾਂ ਬਾਰੇ ਕੋਈ ਗੱਲ ਨਹੀਂ ਕਰਦਾ, ਪਰ ਪੈਸੇ ਨੂੰ ਜ਼ਰੂਰ ਸਲਾਮ ਹੁੰਦੀ ਹੈ ਜੀ।
ਬਿਲਕੁਲ ਬੱਚੇ, ਬਿਲਕੁਲ ਜ਼ਮਾਨਾ ਹੀ ਹੋ ਗਿਆ ਬੱਚੇ
ਜੀ, ਸ਼ਾਇਦ ਇਸੇ ਦਾ ਨਾਮ ਕਲਯੁਗ ਹੈ ਜੀ। ਤੇ ਬੜਾ ਚੰਗਾ ਲੱਗਦਾ ਹੈ ਕਿ ਤੁਸੀਂ ਕਲਯੁਗ ਦੀ ਕੁਝ ਮਿੱਠੀਆਂ ਤੇ ਕੁਝ ਕੌੜੀਆਂ ਸੱਚਾਈਆਂ ਸਾਡੇ ਸਾਹਮਣੇ ਹਮੇਸ਼ਾ ਰੱਖਦੇ ਹੋ ਜੀ। ਬੜਾ ਚੰਗਾ ਲੱਗਿਆ ਇੱਕ ਵਾਰ ਫਿਰ ਤੁਸੀਂ ਸਾਡੇ ਨਾਲ ਜੁੜੇ, ਅਗਲੇ ਹਫਤੇ ਦੀ ਉਡੀਕ ਹੋਵੇਗੀ ਜੀ। ਮਿਹਰਬਾਨੀ,
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਪਿਆਰ।
SBS,
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 SBS Radio.